ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਤੇਜਿੰਦਰ ਸਿੰਘ। ਵਰਕਪਲੇਸ ਜਸਟਿਸ ਵੀਜ਼ਾ, ਇਸ ਦੀ ਸ਼ੁਰੂਆਤ ਆਸਟ੍ਰੇਲੀਆ ਵਿੱਚ ਹੋ ਗਈ ਹੈ। ਇਸ ਵੀਜ਼ੇ ਦਾ ਮਕਸਦ ਪ੍ਰਵਾਸੀ ਕਾਮਿਆਂ ਦੇ ਹੋਣ ਵਾਲੇ ਸ਼ੋਸ਼ਣ ਨਾਲ ਨਜਿੱਠਣਾ ਹੈ। ਕੀ ਹਨ ਇਸ ਵੀਜ਼ੇ ਦੀਆਂ ਬਰੀਕੀਆਂ, ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਹਨ ਪਿਛਲੇ ਕਰੀਬ 15 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਰਜਿਸਟਰਡ ਮਾਰਾ ਏਜੰਟ ਵਜੋਂ ਕੰਮ ਕਰ ਰਹੇ ਚੇਤਨ ਖੰਨਾ ਜੀ। ਚੇਤਨ ਜੀ, SBS ਪੰਜਾਬੀ ਦੀ ਟੀਮ ਵੱਲੋਂ ਤੁਹਾਡਾ ਸਵਾਗਤ ਹੈ।
ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਸ਼ਰੋਤਾ ਨੂੰ।
ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਕਿਹੜੀਆਂ ਕਿਹੜੀਆਂ ਸਥਿਤੀਆਂ ਵਿੱਚ ਇਸ ਵੀਜ਼ੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਹ ਕਿੰਨਾ ਅਹਿਮ ਹੈ।
ਦੇਖੋ, ਇਹ ਜਿਹੜਾ ਗਵਰਨਮੈਂਟ ਨੇ ਆਪਣਾ ਸ਼ੁਰੂਆਤ ਕੀਤੀ ਹੈ, ਇਹ ਬਹੁਤ ਵਧੀਆ ਸ਼ੁਰੂਆਤ ਹੈ ਕਿ ਵਰਕ ਪਲੇਸ ਜਸਟਿਸ ਵੀਜ਼ਾ ਦੇ ਰੂਪ ਚ। ਦੇਖੋ, ਕੋਈ ਵੀ ਅਗਰ ਵਰਕਰ ਹੈ ਜਿਹਨੂੰ ਲੱਗਦਾ ਹੈ ਕਿ ਉਹ ਮਤਲਬ ਪੀੜਿਤ ਹੈ ਆਪਣੇ ਇੰਪਲੋਇਰ ਦੇ ਤਰਫ ਤੋਂ, ਉਹ ਇਹ ਵੀਜ਼ਾ ਐਪਲੀਕੇਬਲ ਹੋ ਸਕਦਾ ਹੈ। ਅਗਰ ਅਸੀਂ ਆਪਣਾ ਗੱਲ ਕਰੀਏ ਕਿ ਮਤਲਬ ਕਿਸ ਤਰ੍ਹਾਂ ਦਾ ਸ਼ੋਸ਼ਣ ਮਤਲਬ ਵਰਕ ਪਲੇਸ ਦੇ ਉੱਤੇ ਦੇਖਿਆ ਜਾ ਸਕਦਾ ਕਿ ਬੰਦਾ ਅੰਡਰਪੇਡ ਹੈ ਜਾਂ ਬਹੁਤ ਜਗ੍ਹਾ ਦੇ ਉੱਤੇ ਐਕਸਪਲੋਇਟੇਸ਼ਨ ਹੈ ਵੇਜਿਸ ਦੇ ਉੱਤੇ, ਜਾਂ ਬਿਲਕੁਲ ਹੀ ਕਈ ਵਾਰ ਅਨਪੇਡ ਹੈ ਔਰ ਅਨਟ੍ਰੇਨਡ ਵਰਕਰਸ ਕੰਮ ਕਰਦੇ ਹੈ ਉਸ ਜੋਬ ਵਾਸਤੇ। ਕਈ ਜਿਹੜੀ ਬਹੁਤ ਰਿਸਕੀ ਜੋਬਸ ਹੈ ਉਹਨੂੰ ਕੋਈ ਟ੍ਰੇਨਿੰਗ ਨਹੀਂ ਪ੍ਰੋਵਾਈਡ ਕੀਤੀ ਹੈ ਔਰ ਉਸ ਜੋਬ ਦੇ ਉੱਤੇ ਬੰਦੇ ਨੂੰ ਹਾਇਰ ਕੀਤਾ ਹੋਇਆ, ਜਾਂ ਅਨਲੋਫੁਲ ਉਸਦਾ ਡਿਸਮਿਸਲ ਹੈ, ਉਹਨੂੰ ਡਿਸਮਿਸ ਕਰਤਾ, ਜਾਂ ਉਹ ਵਰਕ ਪਲੇਸ ਦੇ ਉੱਤੇ ਬੁਲੀ ਦਾ ਸ਼ਿਕਾਰ ਹੈ ਜਾਂ ਸੈਕਸੁਅਲ ਹਰਾਸਮੈਂਟ ਹੈ। ਇਹ ਕੋਈ ਵੀ ਵਜ੍ਹਾ ਹੋ ਸਕਦੀ ਹੈ ਜਿਸਦੇ ਕਾਰਨ ਉਹ ਐਪਲੀਕੇਬਲ ਹੋ ਸਕਦਾ ਹੈ
ਜੀ। ਤਾਂ ਅਗਰ ਐਸੀ ਸਥਿਤੀ ਵਿੱਚ ਕੋਈ ਹੈ, ਉਹ ਵੀਜ਼ਾ ਪਾਉਣਾ ਚਾਹੁੰਦਾ ਹੈ, ਤਾਂ ਉਸਨੂੰ ਇਸ ਲਈ ਕੀ ਕੁਝ ਕਰਨਾ ਪਏਗਾ ਤੇ ਜਾਂ ਫਿਰ ਕਹੀਏ ਕਿ ਉਹ ਮਦਦ ਲਈ ਕਿਸ ਕਿਸ ਕੋਲ ਜਾ ਸਕਦਾ ਹੈ?
ਦੇਖੋ, ਪਹਿਲਾਂ ਤਾਂ ਇਹ ਉਹਨੂੰ ਇਹ ਕਲੀਅਰ ਹੋਣਾ ਪਏਗਾ ਕਿ ਉਹ ਇਸ ਤੋਂ ਪੀੜਿਤ ਹੈ, ਕਿਤੇ ਕੰਪਲੇਂਟ ਉਹਨੇ ਰੇਜ਼ ਕੀਤੀ ਹੈ, ਉਸਦੇ ਕੋਲ ਸਰਟੀਫਿਕੇਸ਼ਨ ਹੈ ਕਿ ਉਹ ਵਰਕ ਪਲੇਸ ਦੇ ਉੱਤੇ ਐਕਸਪਲੋਇਟ ਹੋਇਆ। ਜਿੱਥੇ ਉਹ ਕੰਪਲੇਂਟ ਕਰ ਸਕਦਾ, ਉਹ ਅੰਬੈਸਮੈਂਟ ਕੋਰਟ ਹੋ ਗਈ ਜਾਂ ਕਿਸੇ ਵੀ ਜਿਸ ਵੀ ਸਟੇਟ ਦੇ ਅੰਦਰ ਹੈ ਉਹਨਾਂ ਦੀ ਯੂਨੀਅਨਸ ਹੁੰਦੀਆਂ, ਉੱਥੇ ਉਹ ਕੰਪਲੇਂਟ ਆਪਣੀ ਦਰਜ ਕਰ ਸਕਦਾ। ਠੀਕ ਹੈ, ਹੁਣ ਮੀਟ ਇੰਡਸਟਰੀ ਦੀ ਆਪਣੀ ਯੂਨੀਅਨਸ ਹੈ, ਬਹੁਤ ਯੂਨੀਅਨਸ ਹੈ ਜਿਸ ਦੇ ਨਾਲ ਉਹ ਰਜਿਸਟਰ ਹੋ ਸਕਦਾ। ਸ਼ਾਪ ਡਿਸਟ੍ਰੀਬਿਊਟਰਸ ਇੰਪਲੋਇਜ਼ ਐਸੋਸੀਏਸ਼ਨ ਹੈ ਔਰ ਡਿਫਰੈਂਟ ਐਸੋਸੀਏਸ਼ਨ ਹੈ ਜਿੱਥੇ ਉਹ ਆਪਣੀ ਕੰਪਲੇਂਟ ਪਹਿਲਾਂ ਦਰਜ ਕਰੇਗਾ, ਉਹਨੂੰ ਸਰਟੀਫਿਕੇਸ਼ਨ ਮਿਲੇਗੀ ਕਾਇੰਡ ਆਫ ਕਿ ਉਹ ਕਿਸ ਉਸਦਾ ਨਾਮ, ਉਸਦਾ ਵੀਜ਼ਾ ਔਰ ਉਸਦਾ ਇੰਪਲੋਇਰ ਔਰ ਕਿਆ ਚੀਜ਼ ਦੇ ਉੱਤੇ ਉਹ ਐਕਸਪਲੋਇਟ ਹੋਇਆ, ਉਹ ਚੀਜ਼ਾਂ ਹਰ ਚੀਜ਼ ਰਜਿਸਟਰ ਹੋਏਗੀ। ਤਾਂ ਉਹ ਰਜਿਸਟ੍ਰੇਸ਼ਨ ਕਾਇੰਡ ਆਫ ਸਰਟੀਫਿਕੇਟ ਲਗਾ ਕੇ ਐਪਲੀਕੇਬਲ ਹੋ ਸਕਦਾ ਹੈ ਉਸ ਵੀਜ਼ਾ ਵਾਸਤੇ, ਤੇ ਉਹਨੇ ਕੰਪਲੇਂਟ ਐਕਚੁਅਲੀ ਦਰਜ ਕੀਤੀ ਹੋਈ ਹੈ। ਹੁਣ ਕੰਪਲੇਂਟ ਦਾ ਵੀ ਆਪਣਾ ਇੱਕ ਪ੍ਰੋਸੈਸ ਹੁੰਦਾ ਹੈ। ਤੁਸੀਂ ਕਿਸੇ ਦੇ ਉੱਤੇ ਕੰਪਲੇਂਟ ਦਰਜ ਕੀਤੀ ਤਾਂ ਹੁਣ ਡਿਪਾਰਟਮੈਂਟ ਨੇ ਉਹ ਦੇਖਣਾ ਹੈ ਕਿ ਉਹ ਕੰਪਲੇਂਟ ਵਾਜਬ ਵੀ ਹੈ ਕਿ ਨਹੀਂ, ਜਾਂ ਅਨਨੈਸੈਸਰੀ ਕਿਸੇ ਨੇ ਕੰਪਲੇਂਟ ਕੀਤੀ ਹੋਈ ਹੈ। ਜਦ ਤੱਕ ਡਿਪਾਰਟਮੈਂਟ ਇਹ ਵੇਰੀਫਾਈ ਨਹੀਂ ਕਰ ਲੈਂਦਾ, ਤਦ ਤੱਕ ਉਸਦਾ ਕੋਈ ਵੀ ਡਿਸੀਜਨ ਨਹੀਂ ਹੋਇਆ ਉਸ ਕੰਪਲੇਂਟ ਦੇ ਉੱਤੇ, ਤਾਂ ਉਹ ਉਸ ਕੰਪਲੇਂਟ ਦੇ ਬਿਹਾਫ ਦੇ ਉੱਤੇ ਕਿ ਉਹਨੂੰ ਇੱਥੇ ਰਹਿਣਾ ਕਿ ਉਹ ਕੰਪਲੇਂਟ ਆਪਣੀ ਸੋਲਵ ਕਰ ਸਕੇ, ਜਦ ਵੀ ਐਸੋਸੀਏਸ਼ਨ ਜਾਂ ਕੋਈ ਵੀ ਉਹਨੂੰ ਬੁਲਾਉਂਦੀ ਹੈ ਤਾਂ ਉਹ ਉੱਥੇ ਹਾਜ਼ਰ ਹੋ ਕੇ ਆਪਣਾ ਦੱਸ ਸਕੇ ਕਿ ਮੈਂ ਕਿਸ ਤਰ੍ਹਾਂ ਪੀੜਿਤ ਹੋਇਆ। ਠੀਕ ਹੈ, ਉਸਦੇ ਉੱਤੇ ਨਹੀਂ ਹੁੰਦਾ, ਤਦ ਤੱਕ ਉਹ ਇੱਥੇ ਰਹਿਣ ਵਾਸਤੇ ਉਹ ਵੀਜ਼ਾ ਪਾ ਸਕਦਾ।
ਤੇ ਜੇ ਟਾਈਮ ਲਿਮਿਟਸ ਦੀ ਗੱਲ ਕਰੀਏ ਇਸ ਵੀਜ਼ੇ ਨਾਲ ਜੁੜੀਆਂ ਜਿਹੜੀਆਂ ਟਾਈਮ ਲਿਮਿਟਸ ਹੈ, ਕਿੰਨੀ ਦੇਰ ਦਾ ਇਹ ਵੀਜ਼ਾ ਹੈ, ਕਦੋਂ ਉਹ ਅਪਲਾਈ ਕਰ ਸਕਦੇ ਹੈ ਤੇ ਕਿੰਨੀ ਜਲਦੀ ਇਹ ਵੀਜ਼ਾ ਆ ਜਾਂਦਾ?
ਦੇਖੋ, ਹਲੇ ਤਕਰੀਬਨ ਹਫ਼ਤਾ ਹੀ ਹੋਇਆ ਹਲੇ ਡਿਪਾਰਟਮੈਂਟ ਨੇ ਲਾਂਚ ਕੀਤਾ ਹੈ ਇਹ। ਠੀਕ ਹੈ, ਤਾਂ ਇਸਦੀ ਹਲੇ ਮਤਲਬ ਕਿੰਨਾ ਟਾਈਮ ਪ੍ਰੋਸੈਸਿੰਗ ਟਾਈਮ ਹੈ ਇਹ ਕਲੀਅਰਲੀ ਡਿਫਾਈਨਡ ਨਹੀਂ ਹੈ। ਠੀਕ ਹੈ, ਲੇਕਿਨ ਜੋ ਮੇਰਾ ਐਕਸਪੀਰੀਅੰਸ ਕਹਿੰਦਾ ਕਿ 2 ਤੋਂ 4 ਮਹੀਨੇ ਦੇ ਵਿੱਚ ਡਿਪਾਰਟਮੈਂਟ ਡਿਸੀਜਨ ਲੈ ਲੈਣਾ ਚਾਹੀਦਾ ਕਿ ਅਗਰ ਤੁਹਾਡੀ ਸਾਰੀ ਡਾਕੂਮੈਂਟੇਸ਼ਨ ਪ੍ਰੋਪਰ ਹੈ।
ਪਰ ਕੀ ਸਟੂਡੈਂਟਸ ਵੀ ਜੋ ਕਿ ਆਪਣੇ ਨਿਰਧਾਰਿਤ ਘੰਟਿਆਂ ਤੇ ਇੱਥੇ ਕੰਮ ਕਰਦੇ ਨੇ, ਜੇਕਰ ਉਹਨਾਂ ਨਾਲ ਵਰਕ ਪਲੇਸ ਤੇ ਐਸਾ ਕੁਝ ਹੁੰਦਾ, ਕੀ ਉਹ ਵੀ ਇਹਦਾ ਇਸਤੇਮਾਲ ਕਰ ਸਕਦੇ ਨੇ ਜੇਕਰ ਉਹਨਾਂ ਦਾ ਕੋਈ ਸਟੂਡੈਂਟ ਵੀਜ਼ਾ ਖਤਮ ਹੋ ਰਿਹਾ ਹੋਵੇ?
ਹਾਂਜੀ ਹਾਂਜੀ, ਬਿਲਕੁਲ ਕਰ ਸਕਦੇ ਹੈ, ਕਿਉਂਕਿ ਸਟੂਡੈਂਟ ਵੀਜ਼ਾ ਦੇ ਉੱਤੇ ਵੀ ਉਹਨਾਂ ਨੂੰ ਚਾਹੇ ਲਿਮਿਟਡ ਰਾਈਟਸ ਹੈ। ਇੱਥੇ ਇਹ ਨਹੀਂ ਹੈ ਡਿਫਾਈਨਡ ਕਿ ਫੁੱਲ ਵਰਕ ਰਾਈਟਸ ਹੋਣੇ ਚਾਹੀਦੇ ਹੈ। ਹੁਣ ਸਟੂਡੈਂਟਸ ਨੂੰ ਵੀ 24 ਘੰਟੇ ਤਾਂ ਅਲਾਊਡ ਹੀ ਹੈ ਤਾਂ 24 ਘੰਟੇ ਦੇ ਅੰਦਰ ਜਿੱਥੇ ਵੀ ਉਹ ਅਗਰ ਬੱਚਾ ਕੰਮ ਕਰ ਰਿਹਾ ਤਾਂ ਉਹਨੂੰ ਅਗਰ ਕੋਈ ਐਕਸਪਲੋਟੇਸ਼ਨ ਵਗੈਰਾ ਹੁੰਦੀ ਹੈ ਤਾਂ ਉਹ ਆਪਣੀ ਕੰਪਲੇਂਟ ਦਰਜ ਕਰਕੇ ਉਹ ਵੀਜ਼ਾ ਵਾਸਤੇ ਐਪਲੀਕੇਬਲ ਹੋ ਸਕਦਾ। ਲੇਕਿਨ ਇਸ ਵੀਜ਼ਾ ਮਤਲਬ ਜਿਹੜਾ ਵੀ ਤੁਹਾਡਾ ਸਿਟੀਜ਼ਨਸ਼ਿਪ ਵੀਜ਼ਾ ਹੈ ਇਹ 28 ਦਿਨ ਰਹਿਣੇ ਚਾਹੀਦੇ ਹੈ ਖਤਮ ਹੋਣ 'ਚ, ਮਤਲਬ ਉਸਦਾ ਐਕਸਪਾਇਰ ਹੋ ਰਿਹਾ ਕਿ 28 ਦਿਨ ਦੇ ਅੰਦਰ ਐਕਸਪਾਇਰ ਹੋ ਰਿਹਾ ਔਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਐਕਸਪਲੋਇਟ ਹੋਏ ਹੋ ਤਾਂ ਤੁਸੀਂ ਵੀਜ਼ਾ ਪਾ ਸਕਦੇ ਹੋ, ਜਾਂ ਤੁਹਾਡਾ ਵੀਜ਼ਾ ਖਤਮ ਹੋ ਗਿਆ ਔਰ ਤੁਹਾਡੇ ਕੋਲ ਵਰਕ ਰਾਈਟ ਸੀਗੇ ਉਸ ਸਿਟੀਜ਼ਨਸ਼ਿਪ ਵੀਜ਼ਾ ਦੇ ਉੱਤੇ ਔਰ ਵਿਦ ਇਨ 28 ਡੇਜ਼ ਤੁਸੀਂ ਇਹ ਵਾਲਾ ਵੀਜ਼ਾ ਪਾ ਸਕਦੇ ਹੋ।
ਕਹਿੰਦੇ ਨੇ ਕਿ ਜਿਹੜੀ ਤਲਵਾਰ ਹੈ ਉਹ ਦੋ ਧਾਰੀ ਹੁੰਦੀ ਹੈ, ਸੋ ਇਸ ਵੀਜ਼ੇ ਦੀ ਕੀ ਦੁਰਵਰਤੋਂ ਵੀ ਹੋ ਸਕਦੀ ਹੈ ਅਤੇ ਕੀ ਇਹ ਸਵਾਲ ਰੁਜ਼ਗਾਰਦਾਤਾਵਾਂ ਦੇ ਮਨ ਵਿੱਚ ਵੀ ਆ ਸਕਦਾ ਹੈ ਕਿ ਜੇਕਰ ਉਹਨਾਂ ਨੂੰ ਕਾਮਿਆਂ ਦੀ ਲੋੜ ਹੈ ਤਾਂ ਉਹ ਇਹੋ ਜਿਹੇ ਕਾਮੇ ਰੱਖਣ ਜੋ ਪੱਕੇ ਹੋਣ ਤਾਂ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਇਹੋ ਜਿਹੀ ਕੋਈ ਪਰੇਸ਼ਾਨੀ ਨਾ ਆਵੇ?
ਦੇਖੋ ਹਰ ਚੀਜ਼ ਦੀ ਡੂਜ਼ ਐਂਡ ਡੋਨਸ ਹੁੰਦੇ ਆ, ਠੀਕ ਹੈ ਨਾ, ਪ੍ਰੋਜ਼ ਐਂਡ ਕੌਨਸ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ, ਤਾਂ ਇਸ ਦਾ ਵੀ ਮਿਸਯੂਜ਼ ਤਾਂ ਹੋ ਸਕਦਾ ਕਿਉਂਕਿ ਇਹ ਵੀਜ਼ਾ ਜਦ ਤੱਕ ਹੁਣ ਤੁਸੀਂ ਕੋਈ ਵੀ ਕੰਪਲੇਂਟ ਅਸੀਂ ਦਰਜ ਕਰਤੀ ਹੁਣ ਉਹ ਵਾਜਿਬ ਹੈ ਨਹੀਂ ਹੈ, ਕਿੰਨੀ ਉਹ ਸੱਚਾਈ ਹੈ ਉਸ ਕੰਪਲੇਂਟ ਦੇ ਅੰਦਰ, ਇਹ ਵੀ ਇੱਕ ਐਸੋਸੀਏਸ਼ਨ ਔਰ ਜਿਹੜਾ ਓਮਬਸਮੈਨ ਡਿਪਾਰਟਮੈਂਟ ਹੈ ਉਸਦਾ ਵਰਕਲੋਡ ਵੀ ਇਨਕਰੀਜ਼ ਹੋਏਗਾ ਕਿ ਉਹ ਇਸਦੀ ਗਹਿਰਾਈ ਤੱਕ ਜਾ ਸਕਣ ਕਿ ਜਿਹੜੀ ਬੱਚੇ ਨੇ ਜਾਂ ਕਿਸੇ ਨੇ ਵੀ ਕੰਪਲੇਂਟ ਦਰਜ ਕੀਤੀ ਹੈ ਉਹ ਵਾਜਿਬ ਹੈ ਕਿ ਨਹੀਂ। ਇਸਦਾ ਮਿਸਯੂਜ਼ ਵੀ ਹੋ ਸਕਦਾ, ਬਿਲਕੁਲ ਹੋ ਸਕਦਾ।
ਜੀ ਬਹੁਤ ਬਹੁਤ ਸ਼ੁਕਰੀਆ ਚੇਤਨ ਜੀ, SBS ਨਾਲ ਗੱਲਬਾਤ ਕਰਨ ਲਈ, ਆਪਣਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ।
ਬਹੁਤ ਬਹੁਤ ਸ਼ੁਕਰੀਆ ਤੇਜਿੰਦਰ ਜੀ।
ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਵਰਕ ਪਲੇਸ ਜਸਟਿਸ ਵੀਜ਼ਾ ਇਸ ਦੀ ਸ਼ੁਰੂਆਤ ਆਸਟ੍ਰੇਲੀਆ ਵਿੱਚ ਹੋ ਚੁੱਕੀ ਹੈ, ਇਹ ਸਥਾਈ ਵੀਜ਼ਾ ਨਹੀਂ ਹੈ ਅਤੇ ਸਰਕਾਰ 2 ਸਾਲਾਂ ਲਈ ਪਹਿਲਾਂ ਇਸ ਨੂੰ ਅਜ਼ਮਾਏਗੀ ਅਤੇ ਉਸ ਤੋਂ ਬਾਅਦ ਅਗਲਾ ਫੈਸਲਾ ਕਰੇਗੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।